ਕੀਤੀਆਂ ਹੋਈਆਂ ਅਤੇ ਕਾਰਬਨ ਟੈਕਸ 60 ਸੈਂਟ ਪ੍ਰਤੀ ਲੀਟਰ ਤੱਕ ਪਹੁੰਚਿਆ। ਮਾਰਕ ਕਾਰਨੀ ਵੀ ਜਸਟਿਨ ਵਰਗੇ ਹੀ ਨੇ। ਕਾਰਨੀ ਦੀ ਜਿੱਤ ਕੈਨੇਡਾ ਦੀ ਹਾਰ ਹੈ।
ਦਿਸ ਮੈਸੇਜ ਇਜ਼ ਬ੍ਰਾਟ ਟੂ ਯੂ ਬਾਈ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਮਾਜ਼ੀ ਸੇ ਹਾਲ, ਖਾਬ ਸੇ ਤਾਬੀਰ ਤੱਕ, ਮਰ ਸੇ ਤਸ਼ਖੀਸ, ਦਵਾ ਸੇ ਇਲਾਜ ਤੱਕ ਆਪ ਹਮਾਰੇ ਸਾਥ।
ਆਪਣੀ ਜ਼ਕਾਤ ਔਰ ਅਤਿਆਤ ਸੇ ਇੰਡਸ ਹਾਸਪਿਟਲ ਕਾ ਸਾਥ ਦੀਜੀਏ ਔਰ ਲਾਖੋਂ ਮਰੀਜ਼ੋਂ ਕਾ ਮੁਫਤ ਔਰ ਮਿਆਰੀ ਇਲਾਜ ਮੁਮਕਿਨ ਬਣਾਏ।
ਫਾਰ ਡੋਨੇਸ਼ਨਸ ਵਿਜ਼ਿਟ indushospital.ca।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੈਨ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸੈਪਸ ਕੋਟਿਓਰ ਔਰ ਨੈਸ਼ਨਲ ਜ਼ਕਾਤ ਫਾਊਂਡੇਸ਼ਨ ਪੇਸ਼ ਕਰਤੇ ਹੈ ਜਸ਼ਨ ਚਾਂਦ ਰਾਤ। GTA ਮੇ ਪਹਿਲੀ ਦਫਾ ਚਾਂਦ ਰਾਤ ਸੂਫੀ ਕਾਨਸਰਟ, ਜਹਾਂ ਹਮ ਮਨਾਏਂਗੇ ਚਾਂਦ ਰਾਤ ਇੱਕ ਸੂਫੀਆਨਾ ਅੰਦਾਜ਼ ਕੇ ਸਾਥ। ਚਾਂਦ ਰਾਤ ਕੀ ਖੁਸ਼ੀਆਂ ਡਬਲ ਹੋ ਜਾਏਗੀ। ਡਿਜ਼ਾਈਨਰ ਕੱਪੜੇ, ਜੂਲਰੀ, ਜੂਤੇ, ਚੂੜੀਆਂ, ਫੂਡ ਕੋਰਟ ਔਰ ਬਹੁਤ ਕੁਝ, ਸਭ ਇੱਕ ਹੀ ਜਗ੍ਹਾ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਮਿਸਿਸਾਗਾ। ਸਪੋਂਸਰਸ਼ਿਪਸ ਔਰ ਡੀਟੇਲਸ ਕੇ ਲਈ ਅਭੀ ਕਾਲ ਕਰੇ 416-520-1372। ਮਤ ਭੁਲੀਏ ਜਸ਼ਨ ਚਾਂਦ ਰਾਤ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773।
ਮੋਮ, ਮੈਂ ਸੁਣਿਆ ਘਰੇ ਚੋਰੀ ਹੋ ਗਈ।
ਹਾਂ ਬੇਟਾ, ਤੇ ਪਿਛਲੇ ਹਫਤੇ ਸਟਰੀਟ ਵਿੱਚ ਗੋਲੀਆਂ ਵੀ ਚੱਲੀਆਂ ਸੀ।
ਲਿਬਰਲ ਮਾਰਕ ਕਾਰਨੀ ਤੇ ਜਸਟਿਨ ਟਰੂਡੋ ਦੀ ਕਈ ਸਾਲਾਂ ਦੀ ਲੀਡਰਸ਼ਿਪ ਤੋਂ ਬਾਅਦ ਆਪਣੀ ਨੇਬਰਹੁੱਡ ਦਾ ਰੂਪ ਹੀ ਬਦਲ ਗਿਆ।
ਜੇ ਪੁਲਿਸ ਉਹਨਾਂ ਨੂੰ ਫੜਦੀ ਵੀ ਹੈ, ਉਹ ਸੇਮ ਡੇ ਛੁੱਟ ਜਾਂਦੇ ਨੇ। ਇਹਨਾਂ ਸੌਫਟ ਲਿਬਰਲ ਪਾਲਿਸੀਜ਼ ਨੂੰ ਰੋਕਣਾ ਪੈਣਾ।
ਫੀਅਰ ਪਾਲੀਐਫ ਤੇ ਦਿ ਕੰਜ਼ਰਵੇਟਿਵ ਕ੍ਰਿਮੀਨਲਸ ਨੂੰ ਜੇਲ੍ਹ ਭੇਜਣਗੇ, ਕੈਚ ਐਂਡ ਰਿਲੀਜ਼ ਬੇਲ ਪਾਲਿਸੀਜ਼ ਦਾ ਖਾਤਮਾ ਕਰਨਗੇ ਅਤੇ ਸਾਡੀਆਂ ਸਟਰੀਟਸ ਨੂੰ ਮੁੜ ਸੁਰੱਖਿਅਤ ਬਣਾਉਣਗੇ। ਮੈਂ ਤਾਂ ਉਸ ਨੂੰ ਹੀ ਵੋਟ ਪਾਉਂ।
ਮੈਂ ਵੀ। ਸਟੇ ਸੇਫ ਬੇਟਾ।
ਦਿਸ ਐਡ ਇਜ਼ ਬ੍ਰਾਟ ਯੂ ਬਾਈ ਫੀਅਰ ਪਾਲੀਐਫ ਐਂਡ ਕੈਨੇਡਾਜ਼ ਕਾਮਨ ਸੈਂਸ ਕੰਜ਼ਰਵੇਟਿਵ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ਇਸ ਰਮਜ਼ਾਨ ਮੇਂ ਆਪਣੇ ਪਿਆਰੋਂ ਕੇ ਸਾਥ ਸ਼ਾਹੀ ਅਫਤਾਰ ਬਫੇ ਇੰਜੋਏ ਕਰੇਂ ਸਿਰਫ ਨਾਨ ਕਬਾਬ ਪਰ। ਆਲ ਯੂ ਕੈਨ ਈਟ ਫੀਸਟ। ਐਪੀਟਾਈਜ਼ਰਸ ਮੇਂ ਸ਼ਾਮਿਲ ਗਰਮਾ ਗਰਮ ਮੰਟੂ, ਸਮੋਸੇ, ਬੁਲਾਨੀ, ਸੂਪ, ਗਾਰਲਿਕ ਨਾਨ, ਇਸ ਕੇ ਇਲਾਵਾ ਸਿਜ਼ਲਿੰਗ ਸ਼ਾਮੀ ਕਬਾਬ, ਤੰਦੂਰੀ ਕਬਾਬ, ਚਪਲੀ ਕਬਾਬ, ਅਥੈਂਟਿਕ ਕੋਫਤਾ ਐਂਡ ਸਬਜ਼ੀ ਕੋਰਮਾ, ਖੁਸ਼ਬੂਦਾਰ ਸ਼ਾਹੀ ਕਬੂਲੀ ਔਰ ਜ਼ਮਾਰੂਦ ਪਲਾਓ, ਮੀਠੇ ਮੇਂ ਫਿਰਨੀ ਔਰ ਗਰਮਾ ਗਰਮ ਕਰਾਰੀ ਜਲੇਬੀ, ਸਟਾਰਟਿੰਗ ਫਰੋਮ ਮਾਰਚ 5th, every evening at 5042 Satellite Drive, Mississauga, and 1780 Markham Road, Scarborough. A taste of home served with love. Seats are limited. Reserve now at nankebab.com. Naan Kebab, where Ramadan feels like home.
زیادہ پروگرام میں ایک بار پھر سے خوش آمدید کہنا چاہتی ہوں. ولیج ٹیسٹ کے بارے میں آپ سے بات کرتی ہوں. میری آپ سے ریکویسٹ ہے کہ آپ کی 1, 2, 10, 100, 150 تک لوگ بھی اگر آپ کے ساتھ ہیں جنہوں نے افطاری کرنا ہے تو آپ ولیج ٹیسٹ پہ پہنچیے گا. 4141 ڈکسی روڈ کے ساتھ ساتھ دیہا ون لوکیشن آن دا لیک شور ان اوکویل کے علاقے میں. تو ولیج ٹیسٹ ورائٹی, اب جی ٹی اے کا سب سے بڑا بفے اگر ہم کہتے ہیں تو بفے میں ہر چیز ہی کاؤنٹ ہوتی ہے, مگر ان کے پاس حقیقت میں بفے بہت بڑا ہے جس میں سیلڈ بار کافی بڑی ہے, گول گپے وغیرہ. اور میں کبھی کبھی سوچتی ہوں گول گپے اٹ سیلف, آپ بتائیے کہ اس کے لوازمات کتنے چاہیے ہوتے ہیں. چائنیز ہے, کانٹیننٹل ہے, باربیکیو آئٹمس یہاں پہ ہیں, ہماری دالیں سبزیاں ویجیٹیبلز میں بہت بڑی ورائٹی ان کے پاس ہے, سویڈشز میں بہت بڑی ورائٹی ہے. ولیج ٹیسٹ 4141 ڈکسی روڈ کی لوکیشن جو ہے وہ بہت بڑی لوکیشن ہے. جی ٹی اے فیسٹیول جو رمضان فیسٹیول ہے, اٹس اے فیسٹیول, اٹس اے ایکسپو ہے جس کو سبین صاحبہ کروا رہی ہیں. ناؤ 3 ڈیز کا پروگرام ہے جو کہ 28, 29 اور 30 یعنی چاند رات کو تک ہوگا. ہو سکتا ہے 29 تاریخ کو چاند رات ہو, اگر 29 کو ہوئی تو 29 کو صوفی نائٹ ہوگی, اور اگر 30 کو چاند رات ہوئی تو 30 تاریخ کو صوفی نائٹ ہوگی. تو کیونکہ یہ ظاہر ہے اس کا اپنا کریز ہوگا, یعنی دس از این ایکسٹرا تھنگ ان فیسٹیول, تو اس کی کوئی ٹکٹ نہیں ہے. تو وہ کہتے ہیں کہ اس کے لیے صرف کیا ہے تاکہ سیکیورٹی کا میٹر جو ہے اس کو ہم آؤٹ آف کنٹرول نہ چلا جائے. تو آپ آن لائن ان کی ویب سائٹ میں آپ کو دے دیتی ہوں, gtafestival.ca. اٹس ایبسولیوٹلی فری, پیسے نہیں ہیں, صرف یہ کہ جس کے پاس وہ ریسیپشن ہوگی یا ٹوکن ہوگا وہ اندر جا سکے گا, کیونکہ اس دن کیونکہ فیسٹیول ہے, انت کے لوگوں نے پہنچنا ہے. تو gtafestival.ca پہ جا کے آپ اپنے آپ کو رجسٹر کروا لیں چاند رات کے لیے. یہاں سے میں آپ کو لے کر کے جانا چاہتی ہوں اس وقت میرے ساتھ قابل احترام جناب کرامت اللہ غوری صاحب ہیں. مگر غوری صاحب سے پہلے ایک اور پیغام. مین اسٹریم کے بہت سارے سٹورز نے رمضان کے موقع پہ ہمارے لیے بہت سارے اسپیشلز آفر کر رہے ہیں, جس میں آئی ڈیفینیٹلی وڈ لائک ٹو اکنالج کینیڈین سپر اسٹور. یہ چند سٹورز ہیں جس میں میٹرو, کینیڈین سپر اسٹورز, فورٹینوز, دیز آر ٹاپ ناچ کے, لانگوز ٹاپ ناچ کے سٹورز ہیں. تو کینیڈین سپر سٹورز نے مجھے اور آپ کو رمضان کے دنوں میں بھولا نہیں ہے. آپ سے ریکویسٹ ہے کہ کینیڈین سپر سٹور کو ضرور وزٹ کیجئے گا, کینیڈین سپر سٹور. اب آپ کو لے کے چلتی ہوں جناب کرامت اللہ غوری صاحب کے ساتھ. غوری صاحب السلام علیکم سر, کیسے ہیں آپ؟
وعلیکم السلام عارفہ, میں اللہ کا شکر ہے تمہاری دعاؤں سے بالکل ٹھیک.
بھائی آپ کا رمضان کیسا گزر رہا ہے؟
رمضان بہت اچھا جا رہا
ہے الحمدللہ. ہاں سوچتے ہوں گے نا,
یہاں تو موسم بھی بہت عمدہ
سر. موسم تو یہاں بھی بہت عمدہ ہے, مگر وہ پھر ایک ہوتا ہے نا کہ روزہ رکھیں, روزہ رکھنے کے بعد سو جائیں, پھر اٹھیں نماز پڑھ لیں, پھر سو جائیں, پھر تو بڑا ہی مزہ رہتا ہے.
نہیں میں اپنی نیند کو معمول کے مطابق رکھتا ہوں.
ماشاءاللہ. تو کہتے ہیں نا اللہ تبارک و تعالیٰ نے بھی کہا, سنتوں میں بھی سنت بھی یہ ہے کہ اپنی بھوک کو اور نیند کو جتنا آپ کنٹرول کر سکتے ہیں آپ اتنا کنٹرول کیجئے گا. بہت شکریہ جناب کرامت اللہ غوری صاحب. میں آپ سے بات کرنا چاہ رہی ہوں اس وقت پاکستان کی صورتحال, آف کورس انٹرنیشنل صورتحال بھی بڑی دگرگوں قسم کی ہے, ٹھیک ہے, جس پہ بات کرنے کا دل بھی چاہتا ہے. مگر اگر میں پاکستان کی بات کرتی ہوں تو پاکستان کی جعفر ایکسپریس جو ٹرین کے اوپر حملہ ہوا ہے, آپ امیجن کریں کہ بے شمار آرمی کے آفیسر, آرمی کے جو چھوٹا عملہ, بڑے افسر تو جہازوں میں ٹریول کرتے ہیں, ان کے تو اپنے ہیلی کاپٹروں میں لے کے نکل پڑتے ہیں, مگر عام جو جوان ہے وہ ٹرینوں کا سفر کرتے ہیں. اس میں زیادہ تر آرمی کے جوان ٹریول کر رہے تھے. 32 FC کے آپ تھوڑا اس کے بارے میں ہمیں بتانا چاہیں گے؟
عرفا یہ تو بہت ہی اندوناک سانحہ ہوا ہے, لیکن اس کے جواب میں ہمارے جو چوکیدار ہیں, جو محافظ ہیں, انہوں نے جو رویہ اختیار کیا ہے وہ ناقابل یقین حد تک فریب اور وہ ڈیپا پوتی جس کو ہم کہتے ہیں نا اپنی زبان میں, उस पर मुश्तमिल है। DGISPR ने ये कहा, दावा किया है कि उन्होंने तमाम मकबियों को छुड़ा दिया है, आजाद करवा लिया है, लेकिन उन्होंने ये नहीं बताया कि वो जो हमला हुआ था जिसके नतीजे में, और ये हमला इस जाफर एक्सप्रेस पर क्यों हुआ था, क्योंकि 450 मुसाफरों में तकरीबन आधे सिक्योरिटी के अपराध थे। वो हमला था जिनका तुमने अभी जिक्र किया कि वो नौजवान जो बेचारे ट्रेनों से सफर करने पर मजबूर हैं, इसलिए कि उनके पास और कोई जरिया है हमलों नकल नहीं होता, तो उनके बारे में के उनका क्या हुआ, उनको तमाम मकबियों को रिहा करवा लिया गया, या वो खबरें तो ये हैं कि वो दहशत गर्दों के हाथों हलाक हो गए, इसलिए कि जब जवाबी हमला किया गया मकबियों को छुड़ाने के लिए, दहशत गर्दों ने उन सिक्योरिटी के अपराध को जिनको अगवा किया था, उन्होंने उनको सबको हलाक कर दिया। तो असल में इस मामले में जो बयानिया सरकारी तौर पर जारी किया गया है, उसने बहुत से सवाल को जन्म दिया है। देखो, आज के तुमने अगर डॉन अखबार को देखा हो तो उसमें जो रोज कार्टून एक शाया होता है, आज का कार्टून बहुत ही पुरमानी और मानी खेज है। वो कार्टून ये है कि एक चारपाई पर एक शख्स चादर ताने हुए सो रहा है, बेखबर सो रहा है, और चारपाई के सिरहाने एक तख्ती लगी हुई है नैप की, नेशनल एक्शन प्लान। वो नेशनल एक्शन प्लान जो 2014 में जब आर्मी पब्लिक स्कूल पर हमला हुआ था दहशत गर्दों का, और जिसमें मासूम बच्चे मारे गए थे, बेशुमार मारे गए थे, उसके बाद वो नेशनल एक्शन प्लान नाम के एक हुकूमती लाहिया अमल मुरतब किया गया था, लेकिन आज तक उस नेशनल एक्शन प्लान का समर क्या निकला है, फल क्या निकला है, नतीजा क्या निकला है, ये कौम को आज तक मालूम नहीं हुआ। और आज भी वो इस्लामाबाद में कौमी सलामती काउंसिल का इजलास हुआ, जिसका तहरीक इंसाफ ने बायकॉट किया, वो जो तहरीक शुरू हुई है हुकूक आईन पाकिस्तान के तहफ्फुज के नाम से, उसने उसके तमाम अराकीन ने इस इजलास का बायकॉट किया है। और उसके बाद जो एलामिया जारी किया गया है, वो एलामिया वही है जिसको हम अंग्रेजी में विशी वॉशी कहते हैं, कि हैवी और वो पुराने वो जो घिसे पिटे अजायम होते हैं कि हम दहशत गर्दी का कला कमा कर देंगे, नामो निशान मिटा देंगे, जबकि वो अल्लामा इकबाल याद आ रहे हैं, उन्होंने शिकवा की हथना के मुस्लिम उम्मा को खबरदार किया था कि तेरी बर्बादी के जो मशवरे दुश्मनों की सफों में हो रहे हैं, उनसे तू आगाह नहीं है। तो बलूचिस्तान के मुस्तकबिल के मुतालिक जो खदशात जाहिर किए जा रहे हैं, जो स्कीमें हमारे दुश्मनों के ऐवानों में बन रही हैं, उनसे तो हम पूरी तरह से आगाह ही नहीं है। और आज एक और खबर है, वो खबर ये है कि क्वेटा में बलूचिस्तान यूनिवर्सिटी को बंद कर दिया गया है, और ऐलान ये किया गया है कि अब तमाम क्लासें ऑनलाइन होंगी। सवाल ये होता है कि ये यूनिवर्सिटी को क्यों बंद किया गया है, क्या यूनिवर्सिटी में किसी गड़बड़ का, किसी दहशतगर्दी का इम्कान है? ये कोई बयान नहीं किया गया कि किस सबक से बंद किया गया है, लेकिन ये कहा गया है कि वो क्लासें ऑनलाइन जारी रहेंगी। तो ये तमाम तर इकदाम वो हैं जो मुख्तलिफ सवालात को जन्म देते हैं, इसलिए है कि हमारे मुल्क की सलामती के जो खतरात लाख हो गए हैं, और जो जिनके सबूत दिनों रात मिल रहे हैं दहशत गर्दी के वाकयात में बलूचिस्तान में और खैबर पख्तूनख्वा के सूबे में इजाफा होता जा रहा है। जाफर एक्सप्रेस के दो दिन के बाद ही नौशकी में सिक्योरिटी के अमले पर हमला हुआ जिसमें 5 या 7 अफराद हलाक हुए हैं। तो ये वाकयात बढ़ते जा रहे हैं और कौम ये सवाल करने में हक बजानिब है कि हमारे महाफिज कहाँ हैं, वो जिनको कौम अपना पेट काट कर पाल रही है। 6.5-7 लाख की फौज है, अफवाज काहिरा है, वो पाकिस्तान में कौमी सलामती को यकीनी नहीं बना सकती। वो और क्यों नहीं बना सकती, यूँ नहीं बना सकती कि उनकी तवज्जो का मरकज दिफा और सलामती से हटकर सियासत पर मरकूज हो गया है।
बहुत शुक्रिया। मैं जब आप ये बात कर रहे हैं तो मुझे लगता है पूरी दुनिया पोलराइज है, हम सिर्फ अपने आप में। आप देखिएगा अमेरिका में, आपको पता होगा कि कल का, अगर आई विश के वी कैन शो दैट स्लाइड, जिसमें जो गार्डियन है उस वो ये कहता है कि इवन आपका वॉशिंगटन पोस्ट तक भी सर नगू कर गया व्हाइट हाउस के सामने। यानी इस वक्त 3 मीडियाज NBC और गार्डियन और CNN जिसके ये लोग वैरी हुए हैं और डोनाल्ड ट्रंप हर तरह की सख्ती उस पे करने के कायल भी हैं इस पे। और
डोनाल्ड ट्रंप ने तो वॉइस ऑफ अमेरिका को भी बंद कर दिया,
1400 लोगों को नौकरियों से फारिग कर दिया गया। बट दैट्स ओके, जाहिर है जब गवर्नमेंट की फंडिंग के ऊपर जो इदारे चलते हैं उनमें बाज़ औक़ात तनख्वाहें भी ज्यादा होती हैं। बहरहाल आई डोंट वॉन्ट टू गेट इन टू दैट थिंग। तुलसी गैबर्ड जब नरेंद्र मोदी अमेरिका आए थे तो तुलसी गैबर्ड मेट नरेंद्र मोदी बिफोर उनकी मुलाकात हुई डोनाल्ड ट्रंप से। अब तुलसी गैबर्ड इज इन इंडिया और बांग्लादेश के ऊपर भी मजहबी मुनाफरत फैलाए जाने के बारे में तुलसी गैबर्ड ने NDT टेलीविजन को अपना इंटरव्यू दे दिया। इवन जो तुलसी गैबर्ड, क्योंकि इस सीनियर पोजीशन के ऊपर है, गुरपतवंत सिंह पन्नू साहब के ऊपर भी, हालांकि उनको असैसिनेट करने का कहा हमारे एक्स के ऊपर गुरपतवंत सिंह पन्नू सिक्स फॉर जस्टिस के, जिन्होंने कहा कि पाकिस्तान में रॉ इन्वॉल्व है। आई डोंट ब्लेम देम, मुल्कों की एजेंसियां काम करती हैं, मगर मेरे मुल्क की अपने लोग सोए हुए। मगर अमेरिका का क्या रोल है कि तुलसी गैबर्ड ने यहां पर अपनी रिजर्वेशन का इजहार किया और तुलसी गैबर्ड के पास्ट में ये चीज है कि वो RSS की बहुत बड़ी सपोर्टर है। अब अपॉइंटमेंट ऑफ तुलसी गैबर्ड एट दिस पोजिशन इन अमेरिका, सिचुएशन इन इंडिया, पाकिस्तान एंड बांग्लादेश, अमेरिका की इंटरवेंशन हर चीज में, बोस्निया के बारे में प्रेसिडेंट ट्रंप ने कहा बोस्निया अब नहीं रहेगा, आज उन्होंने उसके बारे में भी कह दिया कि क्रीमिया को हम रशिया का हिस्सा बना देंगे। यानी वो एक उंगली के इशारे से हर काम करवाना चाहते हैं। अब मैंने पूरी दुनिया का तनाजर आपके सामने पेश किया, व्हाट वुड यू से, दुनिया किस तरफ को जा रही है जबकि अमेरिका तक में आपका मीडिया आजाद नहीं है और अगर कोई मीडिया आजाद है तो उसको ब्लॉक करने की कोशिश की जा रही है।
नहीं तो वो ट्रंप का तो एक एजेंडा है, ट्रंप का तो एजेंडा दुनिया के सामने आ गया है बीबी, उसमें तो कोई मुबालगा ही नहीं है कि वो सिर्फ व्हाइट सुप्रीमेसिस्ट के लिए काम कर रहे हैं, उनके एजेंडे पर अमल कर रहे हैं। उन्होंने आते ही क्या काम किए, उन्होंने जॉइंट सर्विसेज चीफ के जो चेयरमैन थे, जो सियाफाम थे, उनको सिर्फ इस बिना पर रुख्सत कर दिया कि वो सियाफाम थे। तो ट्रंप के एजेंडा के बारे में तो कोई
मैं एग्री करती हूँ, मगर अब मैं यहाँ से अगर आगे की तरफ आऊँ, तुलसी गैबर्ड इज नॉट सियाफाम, शी इज नॉट सफेद फार्म नहीं है, शी इज इंडियन ओरिजिन से तुलसी गैबर्ड का ताल्लुक है, मगर उनको एक्नॉलेज किया गया। जो हैश पटेल हैं आप देखिएगा, ही इज एन इंडियन ओरिजिन, ज्यादातर लोग इंडियन ओरिजिन के लोग हैं। और तुलसी गैबर्ड का ताल्लुक कितना करीब है, जहां पर जिस मुल्क में, वहां एक फिल्म बनी है इंडिया में जिसमें انتہا پسندی مسلمان کے اگینسٹ بڑھا دی گئی اور آج وہاں پر ایک مغل بادشاہ کے مقبرے کو توڑا پھوڑا بھی گیا, اس کا کوئی تذکرہ نہیں کر رہا. تو مجھے لگتا ہے کہ جو بنیادی طور پر پوری دنیا اس وقت کسی مسئلے کا شکار ہے, ہم بعض کو صرف پاکستان کی بات کرتے ہیں, پیپل اراؤنڈ دا ورلڈ آر سفرنگ.
بات آ رہی ہے بیوی, وہ ٹرمپ کا ایجنڈا یہ ہے کہ امریکہ کو وہ اب امریکہ کی سامراجیت کے بارے میں وہ دنیا کو کسی مغالطے میں رکھنا نہیں چاہتے. اور کل رات کو جو غزہ میں ہوا ہے, جو قتل عام ہوا ہے, جس کے نتیجے میں 400 سے زیادہ مظلوم فلسطینی ہلاک ہو چکے ہیں اور تاحال ہلاکتوں کی تعداد بڑھتی جا رہی ہے, اس کے متعلق اب تو یہ ثبوت مل گیا, خود اسرائیل کی حکومت نے یہ بتا دیا کہ انہوں نے یہ حملہ کرنے سے پہلے ڈونلڈ ٹرمپ سے اجازت لے لی تھی. اور ڈونلڈ ٹرمپ کا تو ان کا تو رویہ سامنے آ چکا ہے, انہوں نے 4 ارب ڈالر کا مزید اسلحہ اسرائیل کو فراہم کیا ہے کانگریس کی اجازت کے بغیر, اور نیتن یاہو کو یہ پیغام دیا ہے کہ یو شوڈ فنش دا جاب, یعنی تم جو قتل عام کرنا چاہ رہے ہو وہ قتل عام کر بیٹھو, ہماری طرف سے کوئی مزاحمت نہیں ہوگی, کوئی سوال نہیں ہوگا. تو یہ تو دنیا کو تباہی کی طرف لے کے جا رہے ہیں, اور پولرائزیشن جس کا تم ذکر کر رہی تھی ابتدا میں وہ اپنی انتہا کو پہنچ گیا ہے, اور پولرائزیشن کے ساتھ ساتھ ظلم اپنی ہر حد کو پار کرتا جا رہا ہے.
بہت شکریہ سر. ابھی ایک نیوز جو پاپ اپ ہوئی ہے, میں اس کے بارے میں آپ سے بات کرنا چاہتی ہوں. بنگلہ دیش کو ڈی فیم کرنے کی کوشش کی جا رہی ہے, جس میں نے ابھی تھوڑی دیر پہلے آپ سے تلسی گیبرٹ کا این ڈی ٹیلی ویژن سے انٹرویو کا بھی تذکرہ کیا, کہ جس میں کہا گیا کہ بنگلہ دیش میں ہندوؤں کے خلاف انتہا پسندی بہت زیادہ ہو گئی. ہندوستان کا میڈیا جنہوں نے انسائیکلوپیڈیا جو ہے اس کو بھی بلاک کرنے کی کوشش کی ہے, جس کو انسائیکلوپیڈیا تو اس کو لے گیا سپریم کورٹ کی عدالت میں, اور انہوں نے کہا ہے کہ ہم اپنے صفحے کو انسائیکلوپیڈیا کی سائٹ سے ہٹائیں گے نہیں, جس میں انہوں نے انڈیا کے ایک میڈیا آؤٹ لیٹ کو گورنمنٹ کا پروپیگنڈا ٹول کا نام دیا. ابھی کی خبر نکلی ہے کہ بنگلہ دیش کا جو میڈیا ہے وہ بنگلہ دیش کے ایک جرنل کے اریسٹ کرنے کے بارے میں بات کر رہے ہیں, کہ بنگلہ دیش کی فوج نے انڈیا میڈیا میں شائع ہونے والی خبروں کی بنگلہ دیش کی آئی ایس پی آر نے تردید کی ہے, جس میں انڈیا میڈیا یہ کہہ رہا ہے کہ بنگلہ دیش کی فوج میں بغاوت کے آثار پائے جاتے ہیں اور پاکستان کے حامی فوجی افسر فیض الرحمان کو بغاوت کے الزام میں نگرانی کے تحت رکھا گیا. جب تک کل تک بنگلہ دیش انڈیا کے ساتھ تھا تو ایوری تھنگ واز فائن, حسینہ واجد واز تھی. کیا وجہ ہے کہ انڈیا اپنے ملک کی حفاظت کے لیے اتنا ایکٹیو ہے؟ ہم کیوں سوئے ہوئے ہیں؟ پاکستانی کیوں سوئے ہوئے ہیں؟ ہماری چاہے وہ عوام ہے, ہم بھی غدر کرنے سے باز نہیں آتے, چاہے وہ ہمارے پولیٹیکل لیڈرز ہیں ان کو بھی اپنے گھر بھرنے کا ہے, اور چاہے وہ آپ کے آرمی کے جنرل ہیں, اور چاہے وہ آپ کے جرنلسٹ ہیں, چاہے وہ آپ کے ججز ہیں. یہاں کیا فرمائیں
گے؟ بی بی ان سے کرو جو پاکستان کے مالک و مختار بنے ہوئے ہیں.
مالک و مختار تو صاحب جرنلسٹ بھی بنے ہوئے ہیں, جرنلسٹ بھی بنے ہوئے ہیں, ججز بھی بنے ہوئے ہیں, اور مالک اور مختار تو آپ کے پولیٹیشین بھی بنے ہوئے ہیں, اور عام عوام نے بھی کسر نہیں چھوڑی ہوئی آرٹیفیشل انٹیلیجنس کے ذریعے بات کا بتنگڑ بنانے.
دیکھو ایک معاشرے میں جب انتشار ہوتا ہے تو یہی سب کچھ ہوتا ہے.
صحیح.
اب ہمارے ہاں جمہوریت کیوں نہیں پنپ سکی؟ اس لیے کہ اس کو پنپنے نہیں دیا گیا.
صحیح.
ہمارے ہاں ہمارا وہ مزاج, میں ہمیشہ سے کہتا آیا ہوں کہ ہماری تو مثال یہ ہے کہ ہم وہ کیکر کے بیچ کا پیڑ لگاتے ہیں اور اس میں آم اگانا چاہ رہے ہیں. تو دیکھو نا, جب جمہوری مزاج ہی نہیں ہوگا, جب رواداری نہیں ہوگی, جب حقوق انسانی کا احترام نہیں ہوگا تو معاشرے میں انتشار ہوگا، اور معاشرے میں انتشار یوں ہے کہ وہ جو ہمارے اشرافیہ کہلاتی ہے، وہ جو مقتدرہ کہلاتی ہے، وہ 1 یا 2% پاکستانی ہیں، جو باقی 98 یا 99% پاکستانی عوام کو گھاس پھوس سمجھتے ہیں، ان کو ان کے لیے انسانیت کا کوئی احترام نہیں ہے ان کے دلوں میں، اور یہی وجہ ہے کہ اشرافیہ پھل پھول رہی ہے، عوام بے
بسی کے عالم میں تڑپ رہے. ایک منٹ کا میرا صرف سوال ہے، کیونکہ میں نے پروگرام کے سیگمنٹ سے نکل کے آگے کی طرف جانا ہے. اس کو کہتے ہیں کہ امیر اور غریب کی تفریق سے امیر کی حکومت اور غریب کا پسنا. ہم پاکستان کی تو بات کر دیتے ہیں، اب دوسری انتہا پہ چلے جائیے، امریکہ اور اولیگارک کا اگر ذکر کیا جائے کہ وہاں پر بھی عام آدمی یا ڈیموکریٹس، اب چند ڈیموکریٹس بول بھی رہے ہیں کہ آپ جتنی حکومت کی اوپر کی سطح دیکھ لیں، انتہائی بلینئرز کے ہاتھوں میں ہے، غریب آدمی وہاں بھی مار کھا رہا ہے.
ٹرمپ کا ایجنڈا تو یہی ہے بی، وہ تو عرب پتیوں کو مزید سہولیات دینا چاہتے ہیں، اور غریبوں کے متعلق تو کوئی ان کو کوئی خیال نہیں ہے، کوئی پروگرام نہیں ہے. امریکہ سے غربت
ہمیں گلا کس سے ہے؟ میرے ملک میں بھی یہی ہو رہا ہے، امریکہ میں بھی یہی ہو رہا ہے، تو ہم تو کپڑے ان کو دیکھ کے اتارتے ہیں. تو پھر
لو ہماری جو اشرافیہ ہے وہ تو ذہنی طور پر امریکہ کی غلام ہے.
سر اشرافیہ ہی نہیں، آپ کے جس آدمی کو چانس مل جائے ہر آدمی غلام ہے. یہ تو وہ کہتے ہیں جس کو موقع نہیں ملا وہ سب کچھ کہہ سکتا.
دیکھو ہمیشہ برائی تو اوپر سے نیچے کی طرف سفر کرتی ہے، وہ جڑوں سے پیدا نہیں ہوتی ہمیشہ. جو وہ کہاوت ہے نا کہ جو بادشاہ کا مذہب ہوتا ہے وہی رعیت کا مذہب ہوتا ہے.
بہت شکریہ، مگر اس کا نتیجہ میں صرف اتنا فیل کرتی ہوں کہ امریکہ فرسٹ ورلڈ کنٹری کنسیڈر کیا جاتا ہے، تعلیم بھی ہے، مگر پاکستان میں اگر یہ صورت اسی طرح سے رہی تو پھر کسی بھی وڈیرے کی عزت محفوظ نہیں رہے گی. آپ 500 بندوں کو بھون دیں گے، کوئی ایک بندہ آپ کو بھوننے والا بھی نکل آئے گا.
عزت محفوظ نہ رہے اس لیے کہ یہ وڈیرے، یہ جاگیردار، یہ سردار ہی تو قوم اور ملک کو لوٹ رہے ہیں، کھا رہے ہیں نوچ نوچ کے گدھوں کی طرح.
تھینک یو ویری مچ کرامت بھائی، بالکل یہی بات ہم نے کہی کہ آپ 5000 بندوں کو بھون دیں گے مگر ایک بندہ وہ ہوگا جو آپ کے خلاف ہوگا، آپ کو بھون
دیں گے. وہ تو قدرت کا قانون ہے بی.
بہت شکریہ، اجازت دیجیے گا جناب کرامت الغوری صاحب سے آپ کی بات کریں. کرامت الغوری صاحب سر، آپ کا بہت شکریہ فار بینگ ود اس، اگلے ہفتے پھر ملاقات ہوگی، تب تک میرا آپ کا اللہ حافظ.
آج تم نے میرا قطع نہیں سنا.
جی اب فرمائیے، ارشاد فرمائیے.
ہاں وہ آج کے جو ظلم کی جو بات کر رہی تھی نا، اسی پہ آج میں نے کہا ہے کہ سنا تھا ظلم جب حد سے بڑھے تو مٹ ہی جاتا ہے. سنا تھا ظلم جب حد سے بڑھے تو مٹ ہی جاتا ہے، مگر اب ظلم کی حد ہے کہ آگے بڑھتی جاتی ہے. مگر اب ظلم کی حد ہے کہ آگے بڑھتی جاتی ہے، درندے جنگلوں کو چھوڑ کر شہروں میں بستے ہیں، حقوق آدمی کی قدر ہے کہ گھٹتی جاتی ہے.
حقوق آدمی کی قدر ہے کہ
گھٹتی جاتی ہے.
بہت شکریہ کرامت اللہ، بہت شکریہ کرامت اللہ غوری صاحب سے ہم نے بات کرا دی. اگلے پروگرام میں پھر ملاقات ہوگی، ابھی اسٹے ٹیونڈ. آج افطاری کا وقت جو ہے وہ 7:28 پہ ہوگا، کل انتہائی سحر 6:05 پہ ہوگا. سن رہے ہیں آپ یہ آواز ساز و آواز، ہماری افطاری کی نشریات ضرور دیکھیے گا آئی پی ٹیلی ویژنس کے اوپر، ای آواز ٹی وی پہ. اگر آپ ہماری ویب سائٹ eawaz.com پہ آئیں تو بالکل صاف ٹیلی ویژن دیکھ سکتے ہیں، ریڈیو سن سکتے ہیں. وہ لوگ جو ڈرائیو کر رہے ہوں آپ پروگرام کو بڑا کلیئرٹی میں سن سکتے ہیں. یو ہیو ٹو ڈائل 6478724900.
جی ایک کلام پروگرام میں شامل کرتے ہیں اور ہم واپس آتے ہیں. ہمارا نمبر 416-6201778.
فصل وسلم دائما. مولاي صل وسلم دائما أبدا على حبيبك خير الخلق كلهم. مولاي صل وسلم دائما أبدا على حبيبك خير الخلق كلهم.
محمد سيد الكونين والثقلين.
محمد
محمد سيد الكونين والثقلين والفارقين من عرب ومن عجم.
مولاي صل وسلم دائما أبدا على حبيبك خير الخلق كلهم.
هو الحبيب الذي ترجى شفاعته.
هو الحبيب
شفاعته لكل هول من الأهوال مقتحم.
مولاي صل وسلم دائما أبدا على حبيبك خير الخلق كلهم.
مولاي صل
دائما أبدا
على حبيبك
خير خلق الله. مولاي صل وسلم دائما أبدا على حبيبك خير الخلق كلهم.
ثم الرضا عن أبي بكر وعن عمر.
ثم الرضا عن أبي بكر وعن عمر.
ثم الرضا عن أبي بكر وعن وعن علي وعن عثمان ذي الكرم.
مولاي صل وسلم دائما أبدا على حبيبك خير الخلق كلهم.
يا ربي بالمصطفى بلغ مقاصدنا.
يا ربي
واغفر لنا ما مضى يا واسع الكرم.
مولاي صل وسلم على حبيبك.
You are listening to WTOR 770 AM, Youngstown, Toronto.
इस रमजान में सहरी हो या इफ्तार, पाकिस्तान कुजीन का मजा सिर्फ स्पाइस विला रिजवे प्लाजा में। सहरी वेज स्पेशल, ऑमलेट, मिक्स वेज, लाहौरी चना, तड़का दाल, सहरी मीट स्पेशल, तवा कीमा, बटर चिकन, बीफ हलीम और नेहारी। इफ्तार मेन्यू रूह अफजा, पाकोला, चिकन बिरयानी, चना चाट, तंदूरी चिकन टिक्का, चिकन कढ़ाई या हलीम, नान या पराठा और चाय सिर्फ $20 में। स्पाइस विला 3960 एग्लिंडन एवेन्यू वेस्ट, यूनिट 18, मिसिसागा। ओपन मंडे टू फ्राइडे 4 PM टू 5 AM। कॉल नाउ 9056076333।
मोमिन हलाल मीट एंड ग्रॉसर्स स्पेशल रमदान सेल। लैम्ब शोल्डर्स 799 पर पाउंड, चिकन थाइज एंड लेग 199 पर पाउंड एज इज, चिकन कीमा 399 पर पाउंड, अजवा खजूर 899, रूह अफजा 399 और बहुत सारा ग्रॉसरी का सामान वो भी सेल पर एट मोमिन हलाल मीट एंड ग्रॉसरी 1010 ग्रीन क्रेसेंट इन मिसिसागा 9052861998 9052861998 मोमिन हलाल मीट एंड ग्रॉसरी।
इन सब कामों के लिए तो मुझे बैक होम ही जाना पड़ेगा।
कौन से काम?
वही बेटे की शादी सर पर है और ज्वेलरी का खास काम अभी तक नहीं हुआ।
बस इतनी छोटी सी बात, पायल ज्वेलर्स पे हर किस्म की ज्वेलरी है और वो स्पेशलाइज करते हैं इन सब में ही, दुबई, सिंगापुर, इंडिया, पाकिस्तान और यहाँ की तमाम लेटेस्ट ज्वेलरी।
मुझे उनका एड्रेस बताओ, मैं आज ही ये काम जाके करवाती हूँ।
जी जी बिल्कुल, पायल ज्वेलर्स का एड्रेस है 2720 नॉर्थ पार्क ड्राइव, यूनिट 42, ब्रैम्पटन। पायल ज्वेलर्स के असलम भाई को कॉल करें ना एट 9057907879, दैट इज 9057907879।
कभी पायल बाजे चन, कभी पायल बाजे चन, ओ चेहरा है या
चांद। हाय हाय, आजकल दिया ससा कितनी है जवान ने, यार देखो तो जरा।
बीबी जवान नहीं, डॉक्टरों का कमाल है। BNC मेडिकल क्लिनिक के डॉक्टर अंकुश, वन ऑफ द टॉप 3 डॉक्टर्स इन ब्रैम्पटन। माथे पर, चेहरे पर झुर्रियां यानी रिंकल्स, लिप ट्रीटमेंट, नोज ट्रीटमेंट, बोटॉक्स एंड फिलर्स के जरिए, और हाँ अगर आपके बाल गिरते हैं तो PRP के जरिए हेयर लॉस का इलाज भी। ऑलवेज गो टू एक्सपर्ट, ही विल मेक यू लुक मच यंगर। BNC क्लिनिक के डॉक्टर अंकुश, 4377578191, कॉल एनी टाइम। फिर से खुश आमदेद आमिर, बहुत जबरदस्त एक मेहमान लेके आए हैं, बस जवान रहिएगा। देखिए मैं आपको जवानी की एक कहानी क्विकली सुना दूं। अब बताइए, आमिर खान ने अपना 60th बर्थडे भी मनाया है और आमिर खान को 25 साल पुरानी उनकी एक दोस्त जो है वो दोबारा मिल गई, गौरी उनका नाम है, गौरी, ठीक है। तो आमिर खान मिस्टर परफेक्ट कहलाए जाते हैं, जब दिल करता वेट गेन कर लेते हैं, जब दिल करता वेट कम हो जाते हैं, कोई रिंकल नहीं, जवान जहान चेहरा है। उन्होंने अपनी 60वीं सालगिरह पर अपनी एक गर्लफ्रेंड को इंट्रोड्यूस कराया, शी यूज्ड टू बी हिज गर्लफ्रेंड, 25 साल की दोस्ती, हदों की, दरमियान में शादियां भी दो तीन रही, मगर ही नेवर मैंशनड हर नेम, मगर 25 साल से ये जानते हैं, दोनों की शादियां हुई थी, दोनों के बच्चे भी थे। अभी क्या हुआ कि एक सवाल के जवाब में आमिर खान ने बताया, मतलब वो गौरी बता रही थी कि मैंने किसी ऐसे शख्स की तलाश में थी, ऐसे शख्स की तलाश में थी, तो आमिर खान पीछे से बोल पड़े कि फिर बीच में मैं नजर आ गया, है ना, हालांकि ये 25 साल के दोस्त भी थे। तो आमिर खान ने बड़ा बरजुस्ता ये लुकमा दिया था, सारे लोग दरमियान में हंस पड़े, मगर आमिर खान ने यहाँ ये भी कहा कि मुझे समझ नहीं आता मैं 60 साल की उम्र में दूल्हा बना हुआ लगाऊंगा कैसा। तो देखिए साहब, दिस इज ऑल व्हाट द लाइफ इज, अगर एलन मस्क रोज एक शादी कर सकते हैं और जवान रह सकते हैं, तो आमिर खान तो फिर बॉलीवुड की फिल्म इंडस्ट्री से हैं। एक मुलाकात में भी हम आपको जवान रखने की बात करेंगे, डॉक्टर रवि हमारे साथ होंगे। जी आमिर
जी, बिल्कुल जैसा आपने कहा, जवान रहने के लिए, और ईद भी आ रही है, लोग अक्सर मेकअप वगैरह पे तवज्जो देते हैं, मैं कहा इस बार जो है वो नॉन सर्जिकल अगर आप कॉस्मेटिक ट्रीटमेंट कराते हैं जिसमें आपका बोटॉक्स है, फिलर है, PRP है, और ईद पर आप और खूबसूरत दिखना चाहते हैं, तो एक बार जरूर जो है BNC अर्जेंट केयर एंड वॉक इन क्लिनिक पे जाएं। वो डॉक्टर अंकुश गोयल होते हैं, ये टॉप 3 डॉक्टर्स हैं, इनका नाम नंबर आता है ब्रैम्पटन में, और इस वक्त जो है हमारे साथ डॉक्टर रवि टेलीफोन लाइन पर मौजूद है, मजीद तफसीलात आपको बताएंगे। डॉक्टर साहब कैसे हैं आप, खुशामदीद प्रोग्राम में।
हाँ जी, थैंक यू वेरी मच आमिर साहब, जब जरफा जी बोलते हैं ना मेरी तो बोलती बंद हो जाती है क्योंकि इतना सुंदर अंदाज एग्जांपल दे रहे, मैं तो एंजॉय कर रहा था आमिर खान की, पर उसको मुझे आपको बताना है कि उसने जो बोटॉक्स फिलर एंड PRP करवाए हैं ना, वो हमारे से नहीं करवाए, लेकिन करवाए उसने जरूर, इसीलिए जवान लगता है। लेकिन अगर कनेडा में आप रहते हो तो श्योर, अगर जवान लगना है तो झूठियां पड़ जाती हैं, मेरी तो खुद पड़ी हुई हैं, झूठियां पड़ जाती हैं, टोए पड़ जाते हैं, बाल उड़ जाते हैं, तो उसके लिए BNC ने इंतजाम किया है, नॉन सर्जिकल है, विद इन हाफ एन आवर 40 मिनट्स होता है। और एक मैं ऑनेस्टली बता रहा हूँ कि कल डॉक्टर अंकुश ने मेरे स्टूडियो में, जो घर में मैंने YouTube बनाया, वहां पर उन्होंने मुझे एक क्या कहते हैं वो होती प्लास्टिक की थी, IV लगाई थी उन्होंने, उन्होंने कहा जितने भी विटामिन वगैरह जो भी कमी पेशी है ना, 30 मिनट में उन्होंने सिरिंज लगाकर मुझे कर दी, और मुझे पूछे एक घंटे के बाद कि आपको क्या फील हो रहा है। रियली वो मुझे काफी एनर्जी मिली, क्योंकि पहले मुझे क्या नाम है, मेरे पैर ठंडे रहते थे, तो उसके बाद उन्होंने आयरन के इंजेक्शन लगा दिए, तो फिर B12 के लगाए, तो ये ज्यादा कंफर्टेबल है, साल में एक बार ही लगनी है, एंड कॉस्ट 150, ये इन्होंने नहीं इंट्रोड्यूस की है। आज पूरा दिन ये बिजी रहे, क्योंकि मैंने यूट्यूब पर डाली तो लोग इतने कि 150 तो बात ही कुछ नहीं होती, इंक्लूडिंग डॉक्टर की फीस भी बीच में ही है।
ये डॉक्टर साहब, पहले इससे पहले लोग अमेरिका में ये ड्रिप लगवाने जाते थे, दिस इज आयरन की, वाइटामिन डी की जो कमी हो जाती है, तो ये ड्रिप लगाने के बाद, एंड दिस इज वेरी इफेक्टिव, इट्स वेरी इफेक्टिव, तो डॉक्टर अंकुश ये ड्रिप भी लगाते हैं। अगर आप में आयरन की कमी है या वाइटामिन डी की कमी है, तो उन मिनरल्स एंड वाइटामिन्स को ड्रिप के जरिए देना, विच इज वेरी इफेक्टिव।
हाँ जी, बस ठीक है अरफा जी, बहुत मैंने तो बोल दिया, क्योंकि अमीर जी को एक रिक्वेस्ट करनी है कि काइंडली मुझे उस दिन बुलाया करें जब अरफा जी स्टूडियो में ना हूं, क्योंकि मैं बोल ही नहीं सकता कि इतना प्यारा बोल देते हैं, मैंने तो अपनी देसी लैंग्वेज बोलनी होती है, रफ लैंग्वेज, ये इतना बेटर एक्सप्लेन करती हैं कि मुझे बस जो कहते हैं पंजाबी बोलती वाकई बंद होगी, तो मैं तो यहीं पर बंद करता हूं।
आपका बहुत बड़ी बात है, आप ये इंट्रोड्यूस हमें करते हैं, अगर आपने ये विटामिन डी आयरन की ये ड्रिप्स लगवाना चाहते हैं और वाकई आपका एनर्जी बूस्ट मिलता है, आपको टेक्निकल वेज हैं, मेडिकल वेज हैं जो डॉक्टर्स इस्तेमाल करते हैं, इसके अलावा आप जवान रहने के लिए। डॉक्टर साहब, एक बार फिर से आप अपना एड्रेस दे दीजिए, फोन नंबर दे दीजिए, और हफ्ते के दिन वर्किंग डेज बता दीजिए।
हाँ जी, वैसे जो हमारी अर्जेंट केयर 365 डेज, कोई भी छुट्टी नहीं होती, चाहे वो क्रिसमस है चाहे न्यू ईयर है, कुछ भी हो, हमारी क्लिनिक खुली होती है। तो ये है कहाँ पर, ये है ब्रैम्पटन में, इसका नाम है बी एन सी का मतलब ये है, बी मीन्स ब्रैमली, सी मीन्स कंट्री साइड, जहाँ पर ब्रैमली एंड कंट्री साइड रोड मिलती हैं, उसी कॉर्नर पर ये हमारा मेडिकल सेंटर है। तो फोन और है, लेकिन इस इन पर्टिकुलर आइटम्स के लिए हमने एक नया फोन लगाया है, ताकि आपको राइट वे वो रिस्पॉन्स कर सकें, वो है 437-757-8191, 437-757-8191, ये इसका नया फोन है, आप फोन करके बात कर सकते हो कोई भी। तो बाकी सब ठीक है, थैंक यू वेरी मच अरफा जी, अमित साहब, गॉड ब्लेस यू,
बहुत शुक्रिया।
एक कलाम की तरफ लेकर के चलती हूँ, और डॉक्टर रवि और डॉक्टर अंकुश के तावन से हम ये कलाम आपके खिदमत पेश करेंगे। आप समाज फरमाइए, स्टूडियो का नंबर 416-6201-778-416-6201-7178। कल हमारे साथ हमारे एक मुअज्ज़ज़ मेहमान होंगे पाकिस्तान से, अमीर उनका पैगाम भी हम उनके आप इनके साथ लोगों के साथ शेयर करते चले जाएं, और इस वक्त एक हदिया नात।
रोशनी भर दे, ये नूर टूटती सांसों में जिंदगी भर दे, ये नूर आँख में उतरे तो आकबत बख्शे, ये नूर रूह में उतरे तो आखरत बख्शे। पहले
آخر کے بعد باطن کے اندر ظاہر کے بعد اول سے پہلے آخر کے بعد باطن کے اندر ظاہر کے بعد جس کا ظہور روزے ازل روزے نشور مولا تیرا نور مولا تیرا نور سارے جہانوں میں سارے زمانوں میں مولا تیرا نور مولا تیرا نور سارے جہانوں زمانوں میں جلوہ تیرا دن رہن میں طرفین میں حسین میں جلوہ تیرا دن رہن میں طرفین میں حسین میں تیری طلب ہر نین میں روشن کرے جو کوہے تو
السلام علیکم ورحمۃ اللہ وبرکاتہ. الاحسان ویلفیئر فاؤنڈیشن ایک رجسٹرڈ ٹرسٹ ہے جس کے اندر بہت سارے رفاہ عامہ کے کام ہو رہے ہیں, جس کا سب سے بڑا پروجیکٹ احسان میڈیکل سینٹر ہے. ایک ایسی جگہ پہ وہ احسان میڈیکل سینٹر ہے جو شہر سے باہر ایک ریموٹ ایریا ہے, جہاں لوگ ضرورت مند ہیں اور لوگوں کو فری میڈیکل سروسز پرووائڈ کی جا رہی ہیں. اسی طرح الاحسان ویلفیئر فاؤنڈیشن کے تحت ہم ایک ارفن سینٹر چلا رہے ہیں جس میں یتیم بچے اور یتیم بچیوں کی کفالت کی ہوئی ہے, جن کے والدین نہیں ہیں یا کسی کا والد یا والدہ نہیں ہے. ہم ان یتیم بچوں کی زندگی کے جتنی بھی ضروریات ہیں سب پوری کرتے ہیں, پلس ان کو اچھے سکولز میں اچھی تعلیم دلانے کے ساتھ ساتھ ان کی دینی اور مذہبی تربیت کر رہے ہیں. اسی طرح احسان ویلفیئر فاؤنڈیشن کے تحت ہم ایک احسان اسلامک مرکز چلا رہے ہیں, جہاں بچوں کو ہم اسلامک تعلیمات کے ساتھ ساتھ قرآن مجید حفظ کروا رہے ہیں, اور ساتھ ساتھ ان کو بیسک ایجوکیشن جو ہے سکول ایجوکیشن ہے وہ بھی دے رہے ہیں, اور ان کو اسلامی اخلاق اور آداب ایک اچھے انداز سے سکھائے جا رہے ہیں. اسی طرح احسان ویلفیئر فاؤنڈیشن کے تحت بہت ساری بیوہ عورتیں, بہت سارے ایسے ارفن اور یتیم بچے جو اپنے گارڈین کے پاس رہتے ہیں اور ان کے گارڈین ان کو مکمل طور پہ ان کی کفالت نہیں کر سکتے ہیں, تو ہم ان کو فائنینشلی طور پہ سپانسر کیا ہوا ہے. جو منتھلی طور پہ کسی بچے کا 5,000 وظیفہ لگا ہوا ہے تو کسی کا اس سے اوپر نیچے کم و بیش لگا ہوا ہے. اسی طرح بیوہ خواتین موجود ہیں مختلف جگہوں پہ جن کو ہم منتھلی طور پہ مختلف انداز میں ضرورت کے مطابق ان سے سپانسر کرتے ہیں. رمضان مبارک کے مہینے میں مختلف انداز سے راشن تقسیم کیا جاتا ہے یا افطاری کے پروگرام کیے جاتے ہیں. اسی طرح جہاں جہاں سے ریکویسٹ آتی رہتی ہیں تحقیق کرنے کے بعد جہاں لوگوں کو ضرورت ہوتی ہے ہم واٹر فلٹرز انسٹال کرتے ہیں, آر او واٹر فلٹرز, جہاں پہ لوگوں کو صاف پانی کی ضرورت ہوتی ہے. اور سب سے بڑا ہمارا یہ دعویٰ کا پروگرام ہے جو ٹی وی چینل کے تھرو ہم پوری دنیا میں دین اسلام کو عام کر رہے ہیں. یہ سارے کام احسان ویلفیئر فاؤنڈیشن کر رہا ہے. جتنے بھی ہمارے سامعین ہیں آپ لوگوں سے ہم ریکویسٹ کرتے ہیں کہ ان تمام پروگرام میں ہمارا ساتھ دیں. یہ رمضان مبارک کا مہینہ ہے, بابرکت مہینہ ہے, اس میں آپ کا دیا ہوا انشاءاللہ تعالی اللہ تعالی کے ہاں ایک صدقہ جاریہ بنے گا. اگر آپ ہمارے بارے میں مزید جاننا چاہتے ہیں تو ہماری ویب سائٹ ہے www.alehsan.org. اللہ تعالی سے دعا ہے کہ اللہ آپ کا دیا ہوا یہ قبول فرمائے. جزاکم اللہ احسن الجزا.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ.
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਫਿਰ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ. ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
بنگلہ موٹر کار دلا دے, ایک نہیں تو چار دلا دے.
جی ہاں, موٹر کار کا تو معلوم نہیں, لیکن آپ کو آپ کے بنگلے تک پہنچائیں گے جی ہاں مارٹگیجز کے میانک بھٹناگر جی. ہر طرح کی مارٹگیجز میں کرتے ہیں اسپیشلائز, وہ ریزیڈینشیل ہو, کمرشل ہو, پرائیویٹ ہو, فرسٹ یا سیکنڈ مارٹگیجز, اور یا پھر آپ ہیں فرسٹ ٹائم ہوم بائر. میانک بھٹناگر جی, 647-702-2023,
1-0394.
کینیڈا کی سب سے بڑی مسجد, مسجد ابراہیم, جو بننے جا رہی ہے آپ کے شہر برامپٹن میں. مسجد ابراہیم کی تعمیر کا کام اپنے آخری مراحل میں ہے, اور ہر سال کی طرح اس رمضان میں بھی آپ سے بھرپور تعاون کی اپیل کرتے ہیں. بروز جمعہ مارچ 21 دوپہر 3:30 بجے, ٹیون ان ریڈیو 770 AM اینڈ آواز ٹی وی آن مارچ 21 ایٹ 3:30 PM. ریڈیو ٹیلی تھون میں ہمارے ساتھ شامل ہوں اور اپنی ڈونیشن کے ذریعے اس کار خیر کا حصہ بنے. مزید معلومات یہ آن لائن ڈونیشن کے لیے وزٹ مسجد ابراہیم ڈاٹ سی اے.
چاندنی بینکویٹ ہال,
انٹیلیجنٹ چوائس locations, sound system, innovations, Chandni Banquet Hall.
30 years of hospitality experience, corporate event, exhibition, expo or any celebration.
Indoor and outdoor golf course facilities, Chandni Banquet Hall. For appointment, call today at 905-458-8888, 905-458-8888 or visit chandnivictoria.ca.
Chandni!
جی صاحب, رمضان کے مہینے کے حوالے سے بات کرنا چاہوں گی. اکثر قرآن پاک کی آیات جب ہم پڑھتے ہیں تو اس میں لکھا ہوتا ہے کہ ہم نشانیاں ہیں اللہ تعالیٰ کی, اور واقعی کبھی آپ لیٹیں اور آسمان پہ ستاروں کی طرف دیکھیں, کبھی آپ پودوں کو دیکھیں, پرندوں کو اگر ہم دیکھتے ہیں تو اللہ کی قدرت نظر آتی ہے. تو ایک کتاب ہے, بلکہ مجھے بھی پڑھنے کا موقع ملا ہوا ہے, آپ پڑھیے گا, الکیمسٹ اس کتاب کا نام ہے. اچھا, یہ کتاب شروع میں اس کتاب نے اس کو ریٹرن نہیں دیا, بٹ ناؤ سپرب اس کی سیلز گئیں, بڑی بہت پسند کی جانے والی کتاب ہے, اور میرا خیال ہے موسٹ آف دا پیپل دے وانٹ کہ ان کی لائبریری میں یہ کتاب ہونا چاہیے. اس میں بھی جو رائٹر ہے اس نے الٹیمیٹلی اللہ کی نشانیوں کا تذکرہ کیا, اور مڈل ایسٹ کی طرف ٹریول بھی کرتا ہے اس میں. تو وہ یہاں پہ رائٹر لکھتا ہے کہ اللہ نے یہ دنیا اس لیے بنائی ہے کہ اس دنیا میں نظر آنے والی چیزوں کے واسطے سے لوگ اس روحانی طاقت کو دیکھ سکیں, وہ دا کریئٹر. میں اور آپ اکثر کبھی درختوں کو دیکھتے ہیں, پودوں کو دیکھتے ہیں, نظارہ دیکھتے ہیں, تو بے اختیار اللہ کی قدرت یاد آتی ہے. بہرحال اللہ تبارک و تعالیٰ نے بے شمار ایسی نشانیاں, آپ دیکھیے شہد ہی اگر آپ کھاتے ہیں تو کیسے مکھیاں پودا پودا پھول پھول جاتی ہیں, تو آپ کو اندر اللہ کی قدرت نظر آتی ہے کہ نہیں آتی. تو بے شمار چیزیں ہیں جن کو دیکھنے کے بعد انسان اللہ کی قدرت کا اور اللہ کی ذات کے اوپر اعتبار کرتا ہے. بہت سے لوگ کہتے ہیں کہ دنیا از اے کیس ریزلٹ آف این ایکسیڈنٹ, مگر ایکسیڈنٹ اتنا آرگنائز ہو نہیں سکتا. یعنی ہر چیز کی ضد موجود ہے, سینٹریپیگل فورس, سینٹریفیوگل فورس, ٹھیک ہے, سینٹریپیٹل کی اپوزٹ سینٹریفیوگل ہے. اس کے علاوہ یعنی ہر چیز کی ضد ہے. دن کے ساتھ رات اللہ تعالیٰ نے, روشنی کے ساتھ اندھیرا اللہ تعالیٰ نے بنا دیا. اور قرآن میں جگہ 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 اس بات کا ذکر ہے کہ اور بہت سارے نبی اور رسول جو آئے ان تمام نے بھی لوگوں سے جب ذکر کیا تو ان سے کہا یہ تمہارے لیے نشانیاں ہیں, تو وہ نشانیوں کو ماننے کے لیے بھی تیار نہیں تھے. وہ تو اللہ تعالیٰ کو ظاہری طور پہ کہ ہمیں اللہ نظر آئے, فرشتہ نظر آئے, تو حالانکہ دنیا کی ہر چیز دیکھیں تو ہم اللہ کی ذات نظر آتی ہے. بہرحال رمضان کا مہینہ ہے اور اللہ کرے کہ میں اور آپ, قرآن میں ایک چیز کا بہت تذکرہ ہے, نماز, زکوٰۃ, روزہ, حج, مگر روزے کے ساتھ اللہ تبارک و تعالیٰ نے زکوٰۃ کا خاص طور پہ ذکر کیا. اور یہ وہ مہینہ رمضان کا مہینہ جس کو خدا کے مہینوں میں شمار کیا جاتا ہے. آپ اپنی زکوٰۃ ضرور نکالیے گا, ضرور نکالیے گا, اور یقین کیجئے گا زکوٰۃ نکالنے سے آپ کی چیزیں محفوظ ہو جاتی ہیں. وہ چیز پہ جاتی کہیں نہیں, کوئی آپ سے الگ کر کے دیکھ لے, نہیں جاتی. تو زکوٰۃ لازمی ہے. کل ہمارا ایک پروگرام ہے, الاحسان سینٹر سے ہمارے ساتھ ہوں گے عالم صاحب, اور از اے ونڈرفل ونڈرفل مین. انہوں نے اپنی تعلیم جو ہے دنیا کی بہترین مذہبی اداروں سے حاصل کی تھی. کل وہ ہمارے ساتھ ہوں گے 4 بجے, مجھے عامر نے کہا 4 بجے, جس میں رمضان سے متعلق, فدیہ سے متعلق, فطرہ سے متعلق اگر آپ کا کوئی سوال ہے تو اس کو ہم ان سے ایڈریس کریں گے. الاحسان میڈیکل سینٹر ہے, الاحسان آرفن سینٹر ہے, الاحسان اگر آپ فیڈ کریں تو یو کین فائنڈ آل دا ڈیٹیل. ایک ہدیہ نعت کی طرف لے کر کے چلتی ہوں آپ کو, اور اس کے بعد ٹاپ آف دا آور, اور ٹاپ آف دا آور کے بعد پھر آئیں گی محترمہ شازیہ صاحب اور عامر آپ کے لیے اگلا پروگرام کا حصہ پیش کریں گے. آج افطاری کا وقت جو ہے وہ 7:28 پہ ہوگا. کل انشاءاللہ انتہائی سحر جو ہے, صبح سحری کے انتہائی وقت جو ہے وہ 6:05 پہ ہوگا. اللہ تبارک و تعالیٰ میری اور آپ کی مشکلوں کو آسان کرے. اللہ تبارک و تعالیٰ جتنے بیمار ہیں ان کو شفا عطا فرمائے. بائے دا وے اپنی دعاؤں میں ماجد جمال صاحب کو ضرور یاد رکھیے گا. زندگی میں سخت سخت سردی کے ساتھ گرمی, سخت کے ساتھ نرم, اور نرم کے ساتھ سخت ہوا کرتا ہے. بیماری سب کے ساتھ ہے, اور بیماری ہمارے بہت سے گناہوں کو کاٹ بھی دیتی ہے. آپ ماجد بھائی کو اپنی دعاؤں میں شامل ضرور رکھیے گا کہ اللہ تعالیٰ انہیں صحت اور تندرستی عطا فرمائے. آمین سم آمین. وہ لوگ جو آج ہمارے ساتھ شامل نہیں ہیں, پلیز ان کو بھی ضرور یاد رکھیے گا. یہ اللہ آپ کو زندگی دے, صحت دے, تندرستی دے, مگر واٹ ایور گوز اراؤنڈ دیٹ کمز اراؤنڈ. کہ آج کسی کے لیے دعا مانگیں گے, کل ہو سکتا ہے میرے لیے بھی کوئی دعا مانگ دے, انشاءاللہ تبارک و تعالی. تو ہدیہ نعت سماعت فرمائیے, اسٹے ٹیون